ਗੁਰੂ ਰੁਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਨਿਕਟਵਰਤੀਆਂ ਨਾਲ ਹੋਈਆਂ ਕੁਝ ਹੱਡਬੀਤੀਆਂ ਆਪ ਜੀ ਨੂੰ ਸਰਵਣ ਕਰਾ ਰਹੇ ਸੀ। ਆਓ ਅਗਲੀ ਹੱਡਬੀਤੀ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਸੋ ਇਕਾਂਤੀ ਜਿਸ ਰਿਦਾ ਥਾਂ ਊੜਾ, ਅਸਲ ਵਿੱਚ ਉਹ ਇਕਾਂਤ ਦਾ ਰਸ ਮਾਣਦਾ ਹੈ ਜਿਸ ਦਾ ਦਿਲ ਟਿਕਾਣੇ ਹੈ। ਸ੍ਰੀ ਸੰਤ ਸੰਗਤ ਸਿੰਘ ਜੀ ਨੇ ਦੱਸਿਆ ਕਿ ਉਹਨਾਂ ਨੇ ਸੰਕਲਪ ਕੀਤਾ ਕਿ ਐਤਕੀ 40 ਦਿਨ ਸ੍ਰੀ ਅੰਮ੍ਰਿਤਸਰ ਜੀ ਆਪ ਪਾਸ ਗੁਜ਼ਾਰਨੇ ਹਨ, ਯਾਨੀ ਭਾਈ ਸਾਹਿਬ ਜੀ ਪਾਸ ਗੁਜ਼ਾਰਨੇ ਹਨ। ਉੱਥੇ ਆ ਕੇ ਆਪ ਜੀ ਦੇ ਪਾਸ ਲੋਕਾਂ ਦੀ ਆਵਾਜਾਈ ਦੇਖੀ, ਪੰਥਕ ਕਾਰਜਾਂ ਦੇ ਰੁਝੇਵੇਂ ਦੇਖੇ, ਤਦ ਮਨ ਵਿੱਚ ਸ਼ੰਕਾ ਉੱਠਿਆ, ਇੱਥੇ ਸ਼ਾਂਤੀ ਕਿੱਥੇ? ਸੋ ਉੱਥੋਂ ਟੁਰ ਕੇ ਇੱਕ ਐਸੀ ਇਕਾਂਤ ਵਿੱਚ ਚਲੀਆ ਜਾ ਚੁੱਕਿਆ ਜਿੱਥੇ ਬਾਗ ਵਿੱਚ ਕੇਵਲ ਇੱਕੋ ਕਮਰਾ ਸੀ, ਬਾਗ ਵਿੱਚ ਕਿਸੇ ਨੂੰ ਆਉਣ ਦੀ ਆਗਿਆ ਨਹੀਂ ਸੀ। ਅਲਪ ਆਹਾਰ ਪਹੁੰਚਾਉਣ ਵਾਲਾ ਇੱਕ ਸਤਿਕਾਰ ਕਰਨ ਵਾਲਾ ਪ੍ਰੇਮੀ ਸੀ, ਜਿਸ ਨੇ ਸਮੇਂ ਸਿਰ ਇੱਕ ਦਾਤਣ ਅਤੇ ਇੱਕ ਕਟੋਰੇ ਵਿੱਚ ਕੁਝ ਆਹਾਰ ਰੱਖ ਜਾਣਾ ਅਤੇ ਦੂਜੀ ਵਾਰੀ ਖਾਲੀ ਬਰਤਨ ਚੁੱਕ ਲੈ ਜਾਣੇ ਅਤੇ ਦੁੱਧ ਦਾ ਛੰਨਾ ਰੱਖ ਕੇ ਬਿਨਾਂ ਆਹਟ ਕੀਤੇ ਜਾਂ ਦਰਸ਼ਨ ਦਿੱਤੇ ਚਲੇ ਜਾਣਾ। ਇਸ ਤਰ੍ਹਾਂ 40 ਦਿਨ ਨਾਮ ਸਿਮਰਨ ਦੀ ਇਕਾਂਤ ਵਿੱਚ ਤਪੱਸਿਆ ਕੀਤੀ, ਪਰ ਠੰਡ ਨਾ ਪਈ। 40 ਦਿਨਾਂ ਬਾਅਦ ਸ੍ਰੀ ਅੰਮ੍ਰਿਤਸਰ ਜੀ ਧਾਈ ਕੀਤੀ ਅਤੇ ਭਾਈ ਸਾਹਿਬ ਜੀ ਦੇ ਘਰ ਦੀਆਂ ਦਹਿਲੀਜ਼ਾਂ ਪਰ ਪੈਰ ਧਰਦੇ ਹੀ ਠੰਡ ਪੈ ਗਈ। ਤਦ ਠੀਕ ਸਮਝ ਆ ਗਈ, ਸੋ ਇਕਾਂਤੀ ਜਿਸ ਰਿਦਾ ਥਾਂ ਐੜਾ। ਇਸੇ ਵਿਸ਼ੇ ਪਰ ਭਾਈ ਸਾਹਿਬ ਜੀ ਨੇ ਬੰਬਈ ਵਿੱਚ ਫੁਰਮਾਇਆ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਘੋੜੇ ਪਰ ਸਵਾਰ ਮੱਚੇ ਯੁੱਧ ਵਿੱਚ ਜੋ ਨਾਮ ਜਪਦੇ ਸਨ, ਉਹ ਵੀ ਤਾਂ ਕੋਈ ਨਾਮ ਦੀ ਅਵਸਥਾ ਸੀ। ਜੰਗ ਸਭ ਤੋਂ ਕਠਿਨ ਦੁਨੀਆ ਦੀ ਪ੍ਰਵਿਰਤੀ ਦਾ ਕੰਮ ਹੈ। ਇਸ ਦੀਆਂ ਕਠਿਨਾਈਆਂ ਨੂੰ ਦੇਖ ਕੇ ਹੀ ਪੱਛਮ ਵਾਲਿਆਂ ਨੇ ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ ਕਹਿ ਕੇ ਅਤਕਸ਼ ਸਮੇਂ ਅਸੂਲਾਂ ਤੋਂ ਛੂਟ ਦੇ ਦਿੱਤੀ ਸੀ। ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਾਜਨੀਤੀ 'ਚ ਝੂਠ ਕਪਟ ਨੂੰ ਕੋਈ ਥਾਂ ਨਹੀਂ। ਉੱਥੇ ਵੈਦਰ ਲਵ ਔਰ ਵਾਰ, ਓਨਲੀ ਫੇਅਰ ਇਜ਼ ਫੇਅਰ ਹੀ ਪ੍ਰਵਾਨ ਹੈ। ਅਤੇ ਇਹ ਚੋਟੀ ਦੀ ਨੀਤੀ ਉਸ ਅੰਤਰ ਸੂਝ ਯਾਨੀ ਸੁਪਰ ਇੰਟੈਲੀਜੈਂਸ ਜੋ ਇੱਕ ਅਜ਼ਲੀ ਨੂਰ ਅਕਾਲ ਪੁਰਖ ਨਾਲ ਨਾਮ ਰਾਹੀਂ ਅਵਿਛੜ ਜੁੜੇ ਰਹਿਣ ਨਾਲ ਪ੍ਰਾਪਤ ਆਉਂਦੀ ਹੈ, ਨਾਲ ਬਖਸ਼ਿਸ਼ ਹੁੰਦੀ ਹੈ। ਈੜੀ ਇੱਕ ਵੇਰ ਭਾਈ ਸਾਹਿਬ ਜੀ ਨੇ ਇਹ ਵੀ ਦੱਸਿਆ ਸੀ, ਮਲਕ ਤੇਜਾ ਸਿੰਘ ਨੇ ਇੱਕ ਦਿਨ ਸੈਰ ਕਰਦਿਆਂ ਸਾਡੇ ਹੱਥ ਵਿੱਚ ਪਿਆਰ ਨਾਲ ਹੱਥ ਪਾ ਲਿਆ ਅਤੇ ਦੱਸਿਆ, ਹੁਣ ਕੰਮ ਕਰਦੇ ਵੀ ਵਾਹਿਗੁਰੂ ਸਿਮਰਨ ਜਾਰੀ ਰਹਿੰਦਾ ਹੈ। ਇਹ ਸੁਣ ਕੇ ਅਸਾਂ ਕਿਹਾ, ਨਾਮ ਨਾ ਵਿਸਰੇ ਸੰਤ ਪ੍ਰਸਾਦ। ਇਹ ਬਖਸ਼ਿਸ਼ ਮਲਕ ਜੀ ਦੀ ਆਤਮਾ ਵਿੱਚ ਹਲੂਲ ਕਰ ਗਈ। ਉਹਨਾਂ ਦਾ ਮੇਲ ਆਤਮਕ ਰੂਪ ਵਿੱਚ ਹੁੰਦਾ ਸੀ। ਅੰਤਰ ਆਤਮੇ ਜੋ ਮਿਲੇ ਮਿਲਿਆ ਕਹੀਏ ਸੋ ਸੱਸਾ। ਇਹ ਉਹੀ ਭਾਵ ਹੈ ਜਿਸ ਨੂੰ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਇਹਨਾਂ ਸ਼ਬਦਾਂ ਵਿੱਚ ਦਰਸਾਇਆ ਹੈ। ਹੀ ਇਜ਼ ਇਨਡਾਇਰੈਕਟਲੀ ਸੀਨ, ਉਸਨੂੰ ਅਪਰੋਖ ਦੇਖਿਆ ਜਾ ਸਕਦਾ ਹੈ। ਪ੍ਰੋਫੈਸਰ ਪੂਰਨ ਸਿੰਘ ਜੀ ਨੇ ਜੋ ਇੰਗਲਿਸ਼ ਵਿੱਚ ਲਿਖਿਆ, ਉਸਦਾ ਤਰਜਮਾ ਇਸ ਪ੍ਰਕਾਰ ਹੈ, ਭਾਈ ਸਾਹਿਬ ਦੀ ਰਬੀਅਤ ਉਹਨਾਂ ਦੇ ਨਿਕਟਵਰਤੀਆਂ ਵਿੱਚ ਇੱਕ ਵਿਸਮਾਦੀ ਜਾਗ੍ਰਿਤੀ ਪੈਦਾ ਕਰ ਦਿੰਦੀ ਹੈ। ਕੇਵਲ ਐਂ ਇਸ ਉੱਤਮਤਾ ਵੱਲ ਪਲਟੇ ਜੀਵਨ ਨੂੰ ਵੇਖ ਕੇ ਅਪਰੋਖ ਯਾਨੀ ਇਨਡਾਇਰੈਕਟਲੀ ਹੀ ਭਾਈ ਸਾਹਿਬ ਜੀ ਦਾ ਪ੍ਰਭਾਵ ਪ੍ਰਤੀਤ ਹੁੰਦਾ ਹੈ। ਆਪ ਦੇ ਪੂਰਬ ਦੇ ਉਹ ਸੱਚੇ ਕਵੀ ਹਨ ਜੋ ਸਾਡੇ ਅੰਦਰਲੇ ਦੇ ਨੈਣ ਸਾਈਆਂ ਜੀ ਵੱਲ ਖੋਲ੍ਹ ਦਿੰਦੇ ਹਨ। ਇਸ ਤੋਂ ਪਹਿਲੇ ਪ੍ਰੋਫੈਸਰ ਸਾਹਿਬ ਨੇ ਜੋ ਭਾਈ ਸਾਹਿਬ ਬਾਰੇ ਲਿਖਿਆ ਹੈ, ਉਸ ਦਾ ਪੰਜਾਬੀ ਅਨੁਵਾਦ ਇਹ ਹੈ। ਇਹ ਚੁੱਪਰੀ ਦੇ ਅਰਸ਼ੀ ਕਵੀ ਜੀ ਆਪਣੇ ਖਿਆਲਾਂ ਦੀ ਰਵਾਨੀ ਨਾਲ ਦਰਿਆ ਨੂੰ ਰੁਆ ਕੁਕਾ ਦਿੰਦੇ ਹਨ ਅਤੇ ਆਪਣੇ ਵਲਵਲਿਆਂ ਦੇ ਜੋਸ਼ ਵਿੱਚ ਪਹਾੜਾਂ ਨੂੰ ਅੱਗ ਲਾ ਦਿੰਦੇ ਨੇ। ਆਪ ਸਦਾ ਪਿੱਛੇ ਛੁਪ ਕੇ ਰਹਿੰਦੇ ਹਨ ਅਤੇ ਵਾਹ ਵਾਹ ਕਰਦੇ ਵੇਖਣ ਹਾਰਾਂ ਤੋਂ ਅਦਿਸ਼ ਰਹਿ ਕੇ ਅੱਧੀ ਰਾਤ ਦੀ ਸ਼ਾਂਤ ਇਕਾਂਤ ਵਿੱਚ ਆਪਣੀ ਕਵਿਤਾ ਅਤੇ ਗੀਤਾਂ ਦੀ ਬੰਸਰੀ ਵਜਾਉਂਦੇ ਹਨ। ਉਹਨਾਂ ਦੀ ਛੋਹ ਮਾਤਰ ਹੀ ਕਿਸੇ ਨੂੰ ਕਵੀ ਬਣਾਉਣ ਲਈ ਕਾਫੀ ਹੈ। ਮੈਂ ਵੇਖਿਆ ਹੈ ਅਨਪੜ੍ਹ ਲੋਕਾਂ ਨੂੰ, ਮਰਦਾਂ ਨੂੰ, ਇਸਤਰੀਆਂ ਨੂੰ, ਜਿਹੜੇ ਉਹਨਾਂ ਦੇ ਨਿਕਟ ਆ ਕੇ ਉਹਨਾਂ ਦੀ ਛੋਹ ਪ੍ਰਾਪਤ ਹੋਣ ਪਰ ਕਵਿਤਾ ਦੇ ਉਚਾਰ ਵਿੱਚ ਮੌਲ ਉੱਠੇ ਸਨ। ਮੈਂ ਆਪ ਜੀ ਦੇ ਕਮਰਿਆਂ ਵਿੱਚ ਤੇ ਉਦਾਲੇ ਫਿਰਦਾ ਰਹਿੰਦਾ ਹਾਂ, ਕਦੇ ਇੱਥੇ ਬੈਠਾ, ਕਦੇ ਉੱਥੇ ਖਲੋਤਾ, ਕੁਝ ਨਾ ਕਰਦਾ, ਕੁਝ ਨਾ ਸੋਚਦਾ, ਬਸ ਵਿਸਮਾਦ ਆਉਂਦਾ ਅਤੇ ਸਿਫਤ ਸਲਾਹ ਕਰਦਾ ਅਤੇ ਉਹਨਾਂ ਨਾਲ ਸ਼ਾਮ ਦੀ ਚਾਹ ਪੀਂਦਾ ਜਾਂ ਦਿਨ ਦਾ ਪ੍ਰਸ਼ਾਦ ਛਕਦਾ। ਜਾਂ ਕਦੇ ਉਹਨਾਂ ਨੂੰ ਇਸ਼ਨਾਨ ਕਰਦੇ, ਪ੍ਰਸ਼ਾਦ ਛਕਦੇ, ਬਚਨ ਬਿਲਾਸ ਕਰਦੇ ਵੇਖਦਾ ਹਾਂ, ਜਾਂ ਉਹਨਾਂ ਨੂੰ ਆਪਣੇ ਨਿਕਟਵਰਤੀਆਂ ਦੀ ਆਪੇ ਵਿੱਚ ਦੀ ਗੱਲਬਾਤ ਸੁਣਦਿਆਂ ਵੇਖਦਾ ਹਾਂ। ਅਤੇ ਜਦ ਮੈਂ ਉੱਥੋਂ ਬਾਹਰ ਆਉਂਦਾ ਹਾਂ ਤਦ ਮੈਂ ਆਪਣੇ ਆਪ ਨੂੰ ਅਰਸ਼ੀ ਪ੍ਰੀਤ ਨਾਲ ਭਰਪੂਰ ਵੇਖਦਾ ਹਾਂ। ਉਹਨਾਂ ਨੂੰ ਮਿਲ ਕੇ ਆਇਆ ਮੈਨੂੰ ਆਪਣਾ ਆਪ ਅਤ ਸੁੰਦਰ ਅਤੇ ਮੇਰੇ ਆਪਣੇ ਆਪ ਲਈ ਸਤਿਕਾਰ ਯੋਗ ਦਿੰਦਾ ਹੈ। ਮੈਂ ਲੋਚਦਾ ਹਾਂ ਕਿ ਕਿਵੇਂ ਆਪਣੀ ਹੀ ਪੂਜਾ ਕਰ ਲਵਾਂ। ਮੈਨੂੰ ਇਤਨਾ ਹੁਲਾਸ ਆਉਂਦਾ ਹੈ ਕਿ ਕੁਝ ਸੁਹੱਪਣ ਉਪਜਾਣ 'ਤੇ ਜੀ ਉਮੰਗਦਾ ਹੈ। ਅਤੇ ਜਦੋਂ ਉਹ ਧਿਆਨ ਵਿੱਚ ਮੇਰੀ ਬਾਬਤ ਸੋਚਦੇ ਹਨ ਤਦ ਉਹਨਾਂ ਦੀ ਧਿਆਨ ਸ਼ਕਤੀ ਮੇਰੇ ਵਿੱਚ ਇੱਕ ਨਵਾਂ ਜੀਵਨ, ਨਵਾਂ ਉਤਸ਼ਾਹ ਪੈਦਾ ਕਰ ਦਿੰਦੀ ਹੈ। ਇਹ ਹੈ ਅੱਖੀ ਦੇਖਿਆ ਪ੍ਰੋਫੈਸਰ ਜੀ ਦਾ ਸ਼੍ਰੀਮਾਨ ਭਾਈ ਸਾਹਿਬ ਜੀ ਦੇ ਦਰਸ਼ਨਾਂ ਦੇ ਪ੍ਰਭਾਵ ਦਾ ਹਾਲ, ਜੋ ਹੋਰ ਕਿਸੇ ਮਿਲਣ ਵਾਲੇ ਦੇ ਤਜਰਬੇ ਵਿੱਚ ਜ਼ਰੂਰ ਆਇਆ ਹੋ। ਇਹ ਜੋ ਪ੍ਰੋਫੈਸਰ ਸਾਹਿਬ ਨੇ ਲਿਖਿਆ ਹੈ, ਲਫ਼ਜ਼ ਲਫ਼ਜ਼ ਲੇਖਕ ਨੂੰ ਖੁਦ ਪ੍ਰਤੀਤ ਹੋਇਆ ਹੈ। ਆਹਾ, ਇਸੇ ਹੀ ਇਜ਼ ਇਨਡਾਇਰੈਕਟਲੀ ਸੀਨ ਬਾਰੇ ਸੰਤ ਸੱਜਣ ਸਿੰਘ ਜੀ ਮਗਿਆਣੇ ਵਾਲੇ ਨੇ ਅੱਖੀ ਦੇਖੇ ਇਹ ਹਾਲ ਦੱਸੇ ਸਨ। ਕਾਨਫਰੰਸ ਦੇ ਦਿਨਾਂ ਦੀ ਗੱਲ ਹੈ ਕਿ ਪਹਿਲੇ ਦਿਨ ਸ਼੍ਰੀਮਾਨ ਪਾਵਨ ਸੰਤ ਸੰਗਤ ਸਿੰਘ ਜੀ ਦੀ ਕਥਾ ਪਰ ਤਾਂ ਆਪ ਯਾਨੀ ਭਾਈ ਸਾਹਿਬ ਜੀ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਸਨ, ਪਰ ਦੂਜੇ ਦਿਨ ਦੀ ਕਥਾ ਜਦ ਸੰਤ ਜੀ ਮਹਾਰਾਜ ਕਰ ਰਹੇ ਸਨ ਤਦ ਆਪ ਆਪਣੇ ਨਿਜਾਨੰਦ ਵਿੱਚ ਟਿਕਾਣੇ ਪਰ ਹੀ ਟਿੱਕੇ ਰਹੇ। ਭੋਗ ਉਪਰੰਤ ਸੰਤ ਜੀ ਮਹਾਰਾਜ ਦੇ ਸਤਸੰਗ ਵਿੱਚ ਨਵੀਂ ਆਈ ਸੰਗਤ ਆ ਗਈ ਅਤੇ ਕਥਾ ਦੀ ਬੜੀ ਉਸਤਤ ਕਰਕੇ ਕਹਿਣ ਲੱਗੀ, ਅੱਜ ਤਾਂ ਸ੍ਰੀ ਸੰਤ ਜੀ ਮਹਾਰਾਜ ਨੇ ਕਮਾਲ ਹੀ ਕਰ ਦਿੱਤਾ ਹੈ, ਐਵੇਂ ਹੀ ਆਪ ਅੱਜ ਨਹੀਂ ਆਏ, ਸ੍ਰੀ ਸੰਤ ਜੀ ਵੀ ਉੱਥੇ ਆਏ ਬੈਠੇ ਸਨ। ਆਪ ਉੱਠ ਕੇ ਭਾਈ ਸਾਹਿਬ ਜੀ ਦੇ ਚਰਨਾਂ ਨੂੰ ਲਿਪਟ ਗਏ ਅਤੇ ਕਹਿਣ ਲੱਗੇ, ਇਹ ਇੱਥੇ ਬੈਠੇ ਅਗੰਮੀ ਵਿਦਿਆ ਅਤੇ ਰਸ ਭੇਜ ਰਹੇ ਸਨ ਅਤੇ ਉਹ ਉੱਥੇ ਮੈਂ ਵੰਡ ਰਿਹਾ ਸੀ। ਇਸ ਪਰ ਸਭ ਨੂੰ ਆਪ ਦੀ ਆਤਮਕ ਉੱਚਤਾ ਦਾ ਗਿਆਨ ਹੋਇਆ। ਕੱਕਾ, ਇਸੇ ਤਰ੍ਹਾਂ 1956 ਵਿੱਚ ਸਤੰਬਰ ਦੀ 3 ਤਾਰੀਖ ਨੂੰ ਜਦ ਕਸੋਲੀ ਵਿਖੇ ਸਰਤੇਜਾ ਸਿੰਘ ਜੀ ਮਲਕ ਦੇ ਨਿਮਿਤ ਮਹਾਵਾਰੀ ਦੇ ਭੋਗ ਜੋ ਆਪ ਪਾਠ ਕਰਕੇ ਉਹਨਾਂ ਦੀ ਸੁਪਤਨੀ ਲੇਡੀ ਰਾਜ ਮਲਕ ਜੀ ਪਾਉਂਦੇ ਸਨ ਅਤੇ ਜਦੋਂ ਆਪ ਜੀ ਪਿਛਲੇ 22 ਸਾਲਾਂ ਵਾਂਗ ਉਦੋਂ ਵੀ ਰਾਜਵਿਲਾ ਕਸੋਲੀ ਵਿਖੇ ਬਿਰਾਜਮਾਨ ਸਨ, ਪਰ ਆਪ ਭੋਗ ਸਮੇਂ ਦੀਵਾਨ ਅਸਥਾਨ ਪਰ ਨਾ ਆਏ। ਜਦ ਭੋਗ ਦੇ ਬਾਅਦ ਦਰਸ਼ਨ ਕੀਤੇ ਤਾਂ ਚਾਲ ਨਹੀਂ ਸੀ ਚਲੀ ਜਾਂਦੀ, ਪਰ ਮਨ ਵਿੱਚ ਜਿਵੇਂ ਹੀ ਇਹ ਸ਼ੰਕਾ ਆਈ ਕਿ ਆਪ ਜੀ ਭੋਗ ਸਮੇਂ ਸ੍ਰੀ ਗੁਰੂ ਬਾਬਾ ਜੀ ਦੇ ਪਵਿੱਤਰ ਹਾਲ ਵਿੱਚ ਨਹੀਂ ਆਏ, ਤਦ ਹਿਤ ਅਲਸਾਈਆਂ ਅੱਖਾਂ ਨਾਲ ਰਮਜ਼ ਭਰੀ ਤਕੜੀ ਨਾਲ ਤੱਕ ਕੇ ਕਿਉਂ ਨੇ, ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ। ਤਦ ਇਉਂ ਪ੍ਰਤੀਤ ਹੋਇਆ ਜਿਵੇਂ ਮਲਕ ਸਾਹਿਬ ਦੀ ਆਤਮਾ, ਜੋ ਮਾਨੋ ਪਹਿਲੇ ਆਪ ਜੀ ਪਾਸ ਬੈਠੀ ਸਤਸੰਗ ਦਾ ਪਿਆਰ ਲੈ ਰਹੀ ਸੀ, ਆਪ ਜੀ ਦੇ ਇਹ ਬਚਨ ਬੋਲਦਿਆਂ ਉੱਪਰ ਆਕਾਸ਼ ਦੀਆਂ ਗਹਿਰਾਈਆਂ ਵੱਲ ਉੱਡਦੀ ਅਲੋਪ ਹੋ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।